ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਆ। پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تانوں پسند آیا ہوئے گا۔ ہن ویلا ہے کہ بائبل کہانی تواڈی خدمت چ پیش کیتی جائے۔ سو بچو، اج میں تانوں بائبل مقدس چ خداوند دے یسوع مسیح دے پنجویں حکم دے بارے دساں گی، جندے چ انہاں نے اے فرمایا ہے کہ تو اپنے باپ تے اپنی ماں دی عزت کریں، تاکہ تیری عمر اس ملک چ جڑی خداوند تیرا خدا تینوں دیندا ہے دراز ہوئے۔ پیار بچو، اگر اسی بائبل مقدس چوں خروج دی کتاب اندے 20ویں باب دی 12ویں آیت پڑھیے تے ایتھے سانوں اے حکم پڑھن نوں ملدا ہے۔ پیارے بچو، یاد رکھو کہ اس حکم چ سانوں دسیا گیا ہے کہ کس طرح لوکاں نوں اپنے والدین دی عزت کرنی چاہیے۔ اس طرح کرن نال خداوند انہاں نوں برکت دے گا تے او وعدہ کیتی ہوئی سرزمین چ لمبے عرصے تک رہن گے۔ پیارے بچو، اگر اسی ویکھیے تے خداوند نے اے نہیں کیا کہ تو اپنے والدین دی اس ویلے عزت کری جدوں او اس خدا نوں ماندے ہون جنوں تو ماننا ہے، یا تیری پرورش کردیاں ہویاں انہاں نے تیرے نال اچھا سلوک کیتا ہوئے، یا اگر والدین نے بچیاں دی اچھی پرورش کیتی ہے تے پھر ہی او اپنے والدین دی عزت کرن۔ پیارے بچو، خداوند یسوع مسیح نے بالکل ایسا نہیں کیا، بلکہ بائبل مقدس چ لکھیا ہے کہ بچیاں نوں ہر صورت چ والدین دی عزت کرنی ہے۔ والدین دی عزت نوں سانوں آسان نہیں لینا چاہیدا، بلکہ انہاں دی عزت کرنا ساڈا فرض ہے تے اے بہت وڈی ذمہ داری ہے۔ اولاد تے والدین دی عزت، فکر، انہاں دی دیکھ بھال دی ذمہ داری پائی گئی ہے۔ چاہے والدین امیر ہون یا پھر اپنی دیکھ بھال خود ہی کیوں نہ کر سکتے ہون، ان دے باوجود بھی والدین دی دیکھ بھال دی ذمہ داری بچیاں تے وے۔ اگر والدین غریب ہون تے بڑھاپے چ اگر بچے اپنے والدین نو بوجھ سمجھن تے اس گل تو خداوند بالکل خوش نہیں ہوندے، بلکہ بائبل مقدس چ لکھیا ہے کہ ہر قسم دے حالات چ والدین دی عزت کرنا تے انہاں دی دیکھ بھال کرنا بچیاں تے فرض ہے۔ چاہے او ذہین ہون، مہربان ہون، یا چاہے والدین بچیاں تے سختی ہی کیوں نہ کردے ہون، چاہے والدین خود غرض بھی کیوں نہ ہون، پھر بھی بچیاں تے اے لازم ہے کہ او اپنے والدین دی عزت کرن۔ پیارے بچوں، والدین دی عزت کرنا، انہاں دی فکر تے انہاں دی دیکھ بھال کرنا اس گل نوں ظاہر کردا ہے کہ اسی انہاں دے اختیار نوں تسلیم کرنے ہاں، تے بچے اپنے والدین دی عزت کر کے اس گل نوں ظاہر کردے نے کہ وہ اس خالق دی وی عزت تے احترام کردے نے جنہیں انہاں نوں تخلیق کیتا ہے۔ جس طرح تسی اپنے والدین دے لئی کردے ہو، اس حکم تے عمل کرن نال نہ صرف تسی اس زمین تے وعدہ کیتی ہوئی لمبی زندگی پاؤ گے، بلکہ مستقبل چ ابدی زندگی مسیح دے نال وی گزارو گے۔ پیارے بچو، بائبل مقدس چ لکھیا ہے کہ جدوں اسی اپنے ماں باپ دی عزت کرنے آ تے ادوں ساڈی عمر دراز ہوئے گی۔ سو یاد رکھو کہ خداوند خدا نے اے وعدہ اپنے لوکاں نال کیتا ہے کہ اگر وہ اس زمین تے رہ کے اپنے والدین دی عزت کرن گے تے پھر نہ صرف او اپنے زمینی والدین دی نظر چ ہی مقبول ٹھہرن گے، بلکہ خداوند خدا وی انہاں تو خوش ہون گے تے انہاں نوں لمبی عمر عطا فرمان گے۔ پیارے بچوں، اس حکم تے عمل کرن نال نہ صرف اسی والدین تے خداوند دی عزت تے احترام نوں تسلیم کرنے ہاں، بلکہ اسی انہاں لوکاں دی وی عزت تے احترام کرنا سکھ جانے ہاں جڑے کہ عہدیاں تے فائز نہیں، چاہے وہ مذہبی رہنما ہون، معاشرتی یا پھر گورنمنٹ دے رہنما ہون۔ سانوں انہاں رہنماواں دے متعلق اے سوچنا نہیں چاہیدا کہ او کی عزت دے قابل ہے نے یا کہ نہیں، بلکہ سانوں ہر اس شخص دی عزت کرنی چاہیدی ہے جڑا کہ ساڈے تو وڈا ہوئے۔ یاد رکھو کہ اس حکم تے عمل کرن نال خاندان چ اطمینان تے ہر طرح دی کشمکش تے قابو پایا جا سکدا ہے۔ پیارے بچوں، یاد رکھو کہ اگر والدین، مذہبی رہنما، معاشرے دے لوگ یا گورنمنٹ دے رہنما سانو کوئی ایسا حکم منن دے لئی کہندے نے جڑا کہ خداوند دے حکم دے برعکس ہوئے، تے پھر یاد رکھو سانو او حکم منن دی ضرورت نہیں، کیونکہ بائبل مقدس چ اگر اسی ایمال دی کتاب اندے پنجویں باب دی 29ویں آیت پڑھیے تے ایتھے لکھیا ہے کہ سانو آدمیاں دے حکم دی نسبت خداوند دا حکم مننا زیادہ فرض ہے۔ سو اس لئی سانو کوئی ایسا کام نہیں کرنا چاہیدا جڑا کہ خداوند دی مرضی دے برعکس ہوئے۔ سانو ਇਹ ਜ਼ਰੂਰ ਚਾਹੀਦਾ ਹੈ ਕਿ ਅਸੀਂ ਆਪਣੇ ਵਾਲਿਦੈਨ ਦੀ ਤੇ ਆਪਣੇ ਵੱਡਿਆਂ ਦੀ ਇੱਜ਼ਤ ਕਰੀਏ, ਕਿਉਂਕਿ ਖੁਦਾਵੰਦ ਨੇ ਉਹਨਾਂ ਨੂੰ ਸਾਡੇ ਤੇ ਮੁਕਰਰ ਕੀਤਾ ਹੈ। ਲੇਕਿਨ ਜਦੋਂ ਉਹਨਾਂ ਦਾ ਕੋਈ ਹੁਕਮ ਖੁਦਾਵੰਦ ਦੇ ਹੁਕਮ ਦੇ ਬਰਕਸ ਹੋਏ ਤੇ ਫਿਰ ਸਾਨੂੰ ਪਹਿਲਾ ਦਰਜਾ ਖੁਦਾਵੰਦ ਨੂੰ ਦੇਣਾ ਚਾਹੀਦਾ ਹੈ, ਚਾਹੇ ਸਾਨੂੰ ਕਿਸੇ ਵੀ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਿਉਂ ਨਾ ਕਰਨਾ ਪਏ। ਹਰ ਸੂਰਤ 'ਚ ਸਾਨੂੰ ਚਾਹੀਦਾ ਹੈ ਕਿ ਅਸੀਂ ਖੁਦਾਵੰਦ ਦੇ ਹੁਕਮ ਦੀ ਪੈਰਵੀ ਕਰੀਏ, ਕਿਉਂਕਿ ਕਲਾਮੇ ਮੁਕੱਦਸ 'ਚ ਲਿਖਿਆ ਹੈ ਕਿ ਜੋ ਮੇਰੀ ਇੱਜ਼ਤ ਕਰਦੇ ਨੇ ਮੈਂ ਉਹਨਾਂ ਦੀ ਇੱਜ਼ਤ ਕਰਾਂਗਾ। ਸੋ ਬੱਚਿਓ, ਯਾਦ ਰੱਖੋ ਕਿ ਖੁਦਾਵੰਦ ਨੇ ਵਾਲਿਦੈਨ ਨੂੰ ਇਹ ਹੱਕ ਦਿੱਤਾ ਹੈ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ, ਉਹਨਾਂ ਦੀ ਅੱਛੀ ਰਹਿਨਮਾਈ ਕਰਨ। ਸੋ ਵਾਲਿਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਨ, ਉਹਨਾਂ ਨਾਲ ਰਫਾਕਤ ਰੱਖਣ ਅਤੇ ਉਹਨਾਂ ਨੂੰ ਖੁਦਾਵੰਦ ਦੇ ਪਾਕ ਕਲਾਮ ਦੇ ਮੁਤਾਬਿਕ ਦੱਸਣ ਅਤੇ ਐਸੀ ਜ਼ਿੰਦਗੀ ਗੁਜ਼ਾਰਨ ਦੀ ਤਾਲੀਮ ਦੇਣ ਜਿਹੜੀ ਕਿ ਖੁਦਾਵੰਦ ਦੀ ਮਰਜ਼ੀ ਦੇ ਮੁਤਾਬਿਕ ਹੋਏ। ਵਾਲਿਦੈਨ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਐਸੀ ਤਰਬੀਅਤ ਦੇਣ ਕਿ ਉਹ ਬਜ਼ੁਰਗਾਂ ਦਾ ਅਦਬ ਕਰਨਾ ਸਿੱਖਣ, ਤਾਂ ਕਿ ਐਸਾ ਨਾ ਹੋਏ ਕਿ ਅਬਲੀਸ, ਜਿਹੜਾ ਕਿ ਫਾੜਨ ਵਾਲਾ ਭੇੜੀਆ ਹੈ, ਉਹਨਾਂ ਨੂੰ ਬਰਬਾਦ ਕਰ ਦੇ। ਅਤੇ ਇਹ ਖੁਦਾਵੰਦ ਦਾ ਫਰਮਾਨ ਵੀ ਹੈ ਕਿ ਜਿਨ੍ਹਾਂ ਦੇ ਸਿਰ ਸਫੇਦ ਨੇ ਉਹਨਾਂ ਦੇ ਸਾਹਮਣੇ ਉੱਠ ਖੜਾ ਹੋਣਾ ਅਤੇ ਵੱਡੇ ਬਜ਼ੁਰਗਾਂ ਦਾ ਅਦਬ ਕਰਨਾ। ਸੋ ਪਿਆਰੇ ਬੱਚਿਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਜਿਹੜੀਆਂ ਖੂਬਸੂਰਤ ਗੱਲਾਂ ਦੱਸੀਆਂ ਗਈਆਂ ਇਹ ਜ਼ਰੂਰ ਪਸੰਦ ਆਈਆਂ ਹੋਣਗੀਆਂ ਅਤੇ ਯਕੀਨਨ ਤੁਸੀਂ ਅੱਜ ਦੀਆਂ ਗੱਲਾਂ 'ਤੇ ਅਮਲ ਕਰੋਗੇ ਅਤੇ ਖੁਦਾਵੰਦ ਖੁਦਾ ਕੋਲੋਂ ਬਹੁਤ ਸਾਰੀਆਂ ਬਰਕਤਾਂ ਹਾਸਿਲ ਕਰੋਗੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0032-310-176-7962। ਨੰਬਰ ਇੱਕ ਵਾਰ ਫਿਰ ਨੋਟ ਕਰ ਲੈ 0092-310-176-7962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਮ ਦੇ ਕਲਾਮ ਨੂੰ ਸੁਣੀਏ। ਸਾਥੀਓ, ਜਿਵੇਂ ਕਿ ਅਸੀਂ ਇਹਨਾਂ ਦਿਨਾਂ ਵਿੱਚ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਕਿਤਾਬਾਂ ਦਾ ਮੁਤਾਲਾ ਕਰਦੇ ਹਾਂ, ਤਾਂ ਕਿ ਅਸੀਂ ਇਸ ਗੱਲ ਨੂੰ ਜਾਣ ਪਾਈਏ ਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਸਾਨੂੰ ਕੀ ਪੈਗਾਮ ਦਿੱਤਾ ਗਿਆ ਹੈ, ਕੀ ਤਾਲੀਮ ਦਿੱਤੀ ਗਈ ਹੈ। ਸਾਥੀਓ, ਅੱਜ ਅਸੀਂ ਯਹੋਨਾ ਦੀ ਅੰਜੀਲ, ਜਿਹੜੀ ਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਚੌਥੀ ਕਿਤਾਬ ਹੈ, ਇਹਦੇ ਬਾਰੇ ਜਾਣਾਂਗੇ ਅਤੇ ਇਸ ਗੱਲ ਨੂੰ ਸਿੱਖਾਂਗੇ ਕਿ ਇਹਦੇ ਵਿੱਚ ਸਾਨੂੰ ਕਿਹੜੀ ਤਾਲੀਮ ਦਿੱਤੀ ਗਈ ਹੈ, ਇਸ ਅੰਜੀਲ ਵਿੱਚ ਕਿਹੜਾ ਮਰਕਜ਼ੀ ਪੈਗਾਮ ਪਾਇਆ ਜਾਂਦਾ ਹੈ, ਇਸ ਅੰਜੀਲ ਨੂੰ ਲਿਖਣ ਦਾ ਮਕਸਦ ਕੀ ਸੀ। ਸਾਥੀਓ, ਇਹ ਗੱਲ ਸੱਚ ਹੈ ਕਿ ਯਹੋਨਾ ਦੀ ਅੰਜੀਲ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਚੌਥੀ ਅੰਜੀਲ ਤੇ ਚੌਥੀ ਕਿਤਾਬ ਹੈ। ਇਸ ਅੰਜੀਲ ਨੂੰ ਯੂਨਾਨੀ ਜ਼ੁਬਾਨ ਵਿੱਚ ਲਿਖਿਆ ਗਿਆ, ਇਹਦੇ 21 ਬਾਬ ਤੇ 879 ਆਯਾਤ ਨੇ। ਸਾਥੀਓ, ਇਹ ਅੰਜੀਲ ਦੂਜੀ ਅੰਜੀਲਾਂ ਤੋਂ ਇਸ ਲਈ ਮੁਖਤਲਿਫ ਹੈ ਕਿਉਂਕਿ ਅਸੀਂ ਵੇਖਦੇ ਕਿ ਇਸ ਅੰਜੀਲ ਵਿੱਚ ਯਿਸੂ ਮਸੀਹ ਦੇ ਨਸਬ ਨਾਮੇ ਦੇ ਬਾਰੇ ਜਾਂ ਉਹਦੀ ਪੈਦਾਇਸ਼ ਦੇ ਬਾਬਤ ਕੁਝ ਵੀ ਨਹੀਂ ਕਿਹਾ ਗਿਆ। ਇਸ ਅੰਜੀਲ ਵਿੱਚ ਕੋਈ ਵੀ ਤਮਸੀਲ ਜਾਂ ਪਹਾੜੀ ਵਾਜ਼ ਨਹੀਂ ਲਿਖਿਆ ਗਿਆ। ਇਸ ਅੰਜੀਲ ਵਿੱਚ ਕਿਸੇ ਕੋੜੀ ਦੇ ਸ਼ਿਫਾ ਪਾਉਣ ਦੇ ਬਾਰੇ ਜਾਂ ਕਿਸੇ ਬਦਰੂ ਗ੍ਰਿਫਤਾ ਦੇ ਸ਼ਿਫਾ ਪਾਉਣ ਦੇ ਬਾਰੇ ਜ਼ਿਕਰ ਨਹੀਂ ਕੀਤਾ ਗਿਆ। ਬੇਸ਼ੱਕ ਸਾਥੀਓ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਦਾ ਜ਼ਿਕਰ ਯਹੋਨਾ ਦੀ ਅੰਜੀਲ ਵਿੱਚ ਨਹੀਂ ਕੀਤਾ ਗਿਆ। ਪਰ ਅਸੀਂ ਵਿਖਨੇ ਕਿ ਇਸ ਅੰਜੀਲ ਵਿੱਚ ਬਹੁਤ ਸਾਰੀ ਐਸੀ ਗੱਲਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਹੜੀਆਂ ਕਿ ਬਾਕੀ ਅੰਜੀਲਾਂ ਵਿੱਚ ਨਹੀਂ ਕੀਤਾ ਗਿਆ, ਜਿਵੇਂ ਕਿ ਪਾਣੀ ਨੂੰ ਮੈਂ ਬਣਾਉਣਾ, ਲਾਜ਼ਰ ਦਾ ਜ਼ਿੰਦਾ ਕੀਤਾ ਜਾਣਾ, ਜਨਮ ਦਿਨ ਦੇ ਨੂੰ ਸ਼ਿਫਾ ਦੇਣਾ। ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੌਜੂਜ਼ੇ ਨੇ ਜਿਨ੍ਹਾਂ ਦਾ ਸਾਨੂੰ ਸਿਰਫ ਤੇ ਸਿਰਫ ਇਸ ਅੰਜੀਲ ਵਿੱਚ ਹੀ ਜ਼ਿਕਰ ਪੜ੍ਹਨ ਨੂੰ ਮਿਲਦਾ ਹੈ। ਸਾਥੀਓ, ਯਹੋਨਾ ਦੀ ਅੰਜੀਲ ਵਿੱਚ ਖੁਦਾਵੰਦ ਦੀ ਯਿਸੂ ਮਸੀਹ ਦੇ 11 ਖਾਸ ਦਾਅਵੇ ਨੇ ਜਿਹੜੇ ਕਿ ਯਿਸੂ ਮਸੀਹ ਨੇ ਕੀਤੇ। ਪਹਿਲਾ ਦਾਅਵਾ ਇਹ ਕਿ ਮੈਂ ਹੂੰ, ਫਿਰ ਮੈਂ ਜ਼ਿੰਦਗੀ ਦਾ ਪਾਣੀ ਹਾਂ, ਮੈਂ ਦੁਨੀਆ ਦਾ ਨੂਰ ਹਾਂ, ਮੈਂ ਅੱਛਾ ਚਰਵਾਹਾ ਵਾਂ, ਮੈਂ ਭੇਡਾਂ ਦਾ ਦਰਵਾਜ਼ਾ ਵਾਂ, ਮੈਂ ਖੁਦਾ ਦਾ ਬੇਟਾ ਵਾਂ, ਕਿਆਮਤ ਤੇ ਜ਼ਿੰਦਗੀ ਮੈਂ ਵਾਂ, ਮੈਂ ਰਾਹਕ ਤੇ ਜ਼ਿੰਦਗੀ ਹਾਂ, ਅੰਗੂਰ ਦਾ ਹਕੀਕੀ ਦਰਖਤ ਮੈਂ ਹਾਂ। ਸਾਥੀਓ, ਜਦੋਂ ਅਸੀਂ ਯਹੋਨਾ ਦੀ ਅੰਜੀਲ ਦਾ ਔਰ ਮਜ਼ੀਦ ਮੁਤਾਲਾ ਕਰਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਖੁਦ ਆਪਣੀ ਜ਼ੁਬਾਨ ਮੁਬਾਰਕ ਤੋਂ ਫਰਮਾਇਆ ਕਿ ਉਹਦੀ ਬਾਬਤ ਗਵਾਹੀ ਕਿਉਂ ਦਿੱਤੀ ਜਾਏਗੀ, ਅੰਜੀਲ ਜਾਂ ਕਲਾਮ ਕਿਸ ਮਕਸਦ ਦੇ ਲਈ ਲਿਖਿਆ ਜਾਏਗਾ। ਯਹੋਨਾ ਦੀ ਅੰਜੀਲ ਦੇ 20ਵੇਂ ਬਾਬ ਦੀ 31ਵੀਂ ਆਇਤ ਵਿੱਚ ਅਸੀਂ ਯਹੋਨਾ ਦੀ ਅੰਜੀਲ ਦੇ ਲਿਖੇ ਜਾਣ ਦਾ ਮਕਸਦ ਬੜੇ ਵਾਜ਼ਿ ਤੌਰ ਨਾਲ ਪਾਉਂਦੇ ਹਾਂ। ਪਾਕ ਕਲਾਮ ਵਿੱਚ ਲਿਖਿਆ ਹੋਇਆ ਹੈ ਕਿ ਤੁਸੀਂ ਇਮਾਨ ਲਿਆਓ ਕਿ ਯਿਸੂ ਹੀ ਖੁਦਾ ਦਾ ਬੇਟਾ ਮਸੀਹ ਏ, ਤੇ ਇਮਾਨ ਲਿਆ ਕਿ ਉਹਦੇ ਨਾਮ ਤੋਂ ਜ਼ਿੰਦਗੀ ਪਾਓ। ਸੋ ਸਾਥੀਓ, ਯਹੋਨਾ ਦੀ ਅੰਜੀਲ ਯਿਸੂ ਮਸੀਹ ਨੂੰ ਖੁਦਾ ਦਾ ਬੇਟਾ ਜ਼ਾਹਿਰ ਕਰਦੀ ਏ। ਯਹੋਨਾ ਦੀ ਅੰਜੀਲ ਖੁਦਾ ਦੇ ਬੇਟੇ ਯਿਸੂ ਮਸੀਹ ਦੇ ਬਾਰੇ ਗਵਾਹੀ ਦਿੰਦੀ ਏ। ਯਹੋਨਾ ਦੀ ਅੰਜੀਲ ਇਸ ਲਈ ਲਿਖੀ ਗਈ ਹੈ ਕਿ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਈਏ ਤੇ ਯਿਸੂ ਮਸੀਹ ਦੇ ਵਸੀਲੇ ਤੋਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਸਾਥੀਓ, ਯਹੋਨਾ ਦੀ ਅੰਜੀਲ ਇਨਸਾਨ ਤੇ ਖੁਦਾ ਬਾਪ ਦੀ ਮੁਹੱਬਤ ਨੂੰ ਵੀ ਆਸ਼ਕਾਰਾ ਕਰਦੀ ਹੈ। ਯਹੋਨਾ ਦੀ ਅੰਜੀਲ ਦੇ 3 ਬਾਬ ਦੀ 16ਵੀਂ ਆਇਤ ਪੂਰੀ ਦੁਨੀਆ ਵਿੱਚ ਜਿੱਥੇ ਵੀ ਮਸੀਹੀ ਲੋਕ ਪਾਏ ਜਾਂਦੇ ਨੇ, ਹਰ ਜ਼ੁਬਾਨ ਤੇ ਇਹ ਆਇਤ ਪਾਈ ਜਾਂਦੀ ਹੈ। ਬੱਚਾ ਬੱਚਾ ਇਸ ਆਇਤ ਤੋਂ ਵਾਕਿਫ ਹੈ ਕਿ ਖੁਦਾ ਨੇ ਦੁਨੀਆ ਦੇ ਨਾਲ ਇਸ ਤਰ੍ਹਾਂ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਕੋਈ ਵੀ ਉਹਦੇ ਤੇ ਇਮਾਨ ਲਿਆਏ ਉਹ ਹਲਾਕ ਨਾ ਹੋਏ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏ। ਸੋ ਸਾਥੀਓ, ਯਹੋਨਾ ਦੀ ਅੰਜੀਲ ਖੁਦਾ ਦੀ ਬੇਸ਼ਕੀਮਤ ਮੁਹੱਬਤ ਨੂੰ ਜ਼ਾਹਿਰ ਕਰਦੀ ਹੈ। ਸਾਥੀਓ, ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਯਹੋਨਾ ਦੀ ਅੰਜੀਲ ਨੂੰ ਲਿਖਣ ਵਾਲੇ ਯਹੋਨਾ ਰਸੂਲ ਹੀ ਨੇ। ਯਹੋਨਾ ਰਸੂਲ ਯਿਸੂ ਮਸੀਹ ਦੇ 12 ਸ਼ਾਗਿਰਦਾਂ ਵਿੱਚ ਸ਼ਾਮਿਲ ਸਨ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਯਹੋਨਾ ਦੀ ਅੰਜੀਲ ਦਾ ਲਿਖਣ ਵਾਲਾ ਜਾਂ ਮੁਸੰਨਫ ਯਹੋਨਾ ਰਸੂਲ ਹੈ, ਜਿਹਨੂੰ ਖੁਦਾਵੰਦ ਯਿਸੂ ਮਸੀਹ ਬੜਾ ਪਿਆਰ ਕਰਦਾ ਸੀ। ਸਾਥੀਓ, ਯਹੋਨਾ ਨੇ ਯਿਸੂ ਮਸੀਹ ਦੇ ਬਾਰੇ ਜਿੰਨੀਆਂ ਵੀ ਗੱਲਾਂ ਅੰਜੀਲ ਵਿੱਚ ਕਲਮਬੰਦ ਕੀਤੀਆਂ ਨੇ, ਲਿਖੀਆਂ ਨੇ, ਅਸੀਂ ਵਿਖਨੇ ਕਿ ਉਹਨਾਂ ਵਿੱਚ ਸੱਚਾਈ ਪਾਈ ਜਾਂਦੀ ਹੈ, ਕਿਉਂਕਿ ਯਹੋਨਾ ਰਸੂਲ ਯਿਸੂ ਮਸੀਹ ਨਾਲ ਬੜਾ ਪਿਆਰ ਕਰਦਾ ਸੀ, ਬੜੀ ਮੁਹੱਬਤ ਕਰਦਾ ਸੀ, ਇਸ ਲਈ ਉਹ ਯਿਸੂ ਮਸੀਹ ਦੇ ਨਾਲ ਨਾਲ ਰਹਿੰਦਾ ਸੀ। ਸੋ ਜੋ ਕੁਝ ਯਹੋਨਾ ਰਸੂਲ ਨੇ ਆਪਣੀ ਅੱਖਾਂ ਨਾਲ ਵੇਖਿਆ, ਜੋ ਕੁਝ ਉਹਨੇ ਆਪਣੇ ਕੰਨਾਂ ਨਾਲ ਯਿਸੂ ਮਸੀਹ ਕੋਲੋਂ ਸੁਣਿਆ, ਉਹ ਯਿਸੂ ਮਸੀਹ ਦੇ ਕਲਾਮ ਤੇ ਇਮਾਨ ਲਿਆਇਆ ਤੇ ਉਹਨੇ ਉਹਨਾਂ ਗੱਲਾਂ ਨੂੰ ਅੰਜੀਲ ਵਿੱਚ ਕਲਮਬੰਦ ਕੀਤਾ। ਸਾਥੀਓ, ਯਹੋਨਾ ਇੱਕ ਗਲੀਲੀ ਯਹੂਦੀ ਸੀ ਜਿਹੜਾ ਕਫ਼ਰਨਹੂਮ ਵਿੱਚ ਰਹਿੰਦਾ ਸੀ। ਉਹ ਯਹੂਦੀ ਰਸਮ ਰਿਵਾਜ ਤੋਂ ਬਾਖੂਬੀ ਵਾਕਿਫ ਸੀ। ਉਹ ਮਾਹੀਗੀਰ ਸੀ, ਯਾਨੀ ਕਿ ਮੱਛੀਆਂ ਫੜਦਾ ਸੀ। ਉਹ 6 ਘਰਾਣੇ ਤੋਂ ਤਾਲੁਕ ਰੱਖਦਾ ਸੀ। ਉਹਦੇ ਬਾਪ ਦਾ ਨਾਮ ਜ਼ਬਦੀ ਤੇ ਮਾਂ ਦਾ ਨਾਮ ਸਲੋਮੀ ਸੀ। ਤੇ ਸਾਥੀ, ਉਹ ਇਹ ਗੱਲ ਯਾਦ ਰੱਖੋ ਕਿ ਯਹੋਨਾ ਦਾ ਜਿਹੜਾ ਬਾਪ ਜ਼ਬਦੀ ਸੀ ਉਹਦਾ ਵੀ ਪੇਸ਼ਾ ਮਾਹੀਗੀਰੀ ਸੀ, ਪਰ ਅਸੀਂ ਵੇਖਦੇ ਹਾਂ ਕਿ ਉਹ ਸਾਹਿਬ ਹੈਸੀਅਤ ਸੀ, ਯਾਨੀ ਕਿ ਉਹ ਖੁਸ਼ਹਾਲ ਸੀ। ਇਸ ਲਈ ਉਹਦੇ ਕੋਲ ਬਹੁਤ ਸਾਰੇ ਮਜ਼ਦੂਰ ਵੀ ਕੰਮ ਕਰਦੇ ਸਨ। ਸਾਥੀ, ਯਹੋਨਾ ਇੱਕ ਅਜ਼ੀਮ ਰਸੂਲ ਸੀ ਕਿਉਂਕਿ ਉਹਦਾ ਸ਼ੁਮਾਰ ਯਿਸੂ ਮਸੀਹ ਦੇ 12 ਸ਼ਾਗਿਰਦਾਂ ਵਿੱਚ ਹੁੰਦਾ ਹੈ। ਉਹਨੂੰ ਇਹ ਸ਼ਰਫ ਹਾਸਲ ਹੋਇਆ ਹੈ ਕਿ ਉਹ ਯਿਸੂ ਮਸੀਹ ਦੇ ਨਾਲ ਰਿਹਾ ਤੇ ਉਹਨੇ ਯਿਸੂ ਮਸੀਹ ਦੀਆਂ ਗੱਲਾਂ ਨੂੰ, ਉਹਦੇ ਕੰਮਾਂ ਨੂੰ ਅੰਜੀਲ ਵਿੱਚ ਲਿਖੇ। ਸਾਥੀ, ਉਹ ਯਹੋਨਾ ਦੇ ਨਾਮ ਦਾ ਜਿਹੜਾ ਮਤਲਬ ਹੈ ਉਹ ਹੈ ਯਹੋਵਾ ਮਿਹਰਬਾਨ ਹੈ। ਸੋ ਯਕੀਨਨ ਖੁਦਾਮਦ ਖੁਦਾ ਯਹੋਨਾ ਤੇ ਮਿਹਰਬਾਨ ਸੀ, ਇਸ ਲਈ ਅਸੀਂ ਵੇਖਦੇ ਹਾਂ ਕਿ ਛੋਟੀ ਹੀ ਉਮਰ ਵਿੱਚ ਉਹ ਖੁਦਾਮਦ ਯਿਸੂ ਮਸੀਹ ਦਾ ਸ਼ਾਗਿਰਦ ਬਣ ਗਿਆ। ਉਹ ਰਸੂਲਾਂ ਚੋਂ ਸਭ ਤੋਂ ਛੋਟਾ ਸੀ, ਇਸ ਲਈ ਖੁਦਾਮਦ ਯਿਸੂ ਮਸੀਹ ਨੂੰ ਪਿਆਰ ਕਰਦਾ ਸੀ। ਪਾਕ ਕਲਾਮ ਵਿੱਚ ਇਹ ਗੱਲ ਆਈ ਹੈ ਕਿ ਜਿਹਦੇ ਨਾਲ ਯਿਸੂ ਮੁਹੱਬਤ ਰੱਖਦਾ ਸੀ। ਸਾਥੀਓ, ਯਹੋਨਾ ਨੂੰ ਆਮ ਤੌਰ ਨਾਲ ਮੁਹੱਬਤ ਦਾ ਰਸੂਲ ਵੀ ਕਹਿੰਦੇ ਨੇ ਤੇ ਇਹ ਲਕਬ ਉਹਨੂੰ ਉਹਦੇ ਬੁਢਾਪੇ ਵਿੱਚ ਮਿਲਿਆ ਸੀ। ਤੇ ਸਾਥੀਓ, ਜਦੋਂ ਅਸੀਂ ਯਹੋਨਾ ਦੀ ਅੰਜੀਲ ਦਾ ਮੁਤਾਲਾ ਕਰਨੇ ਆ, ਔਰ ਫਿਰ ਜਦੋਂ ਅਸੀਂ ਯਹੋਨਾ ਦੇ 3 ਖਤਾਂ ਦਾ ਵੀ ਮੁਤਾਲਾ ਕਰਨੇ ਆ, ਤੇ ਸਾਨੂੰ ਯਹੋਨਾ ਦੀ ਕਿਤਾਬਾਂ ਵਿੱਚ, ਖਤਾਂ ਵਿੱਚ ਇਹ ਪੈਗਾਮ ਮਿਲਦਾ ਹੈ ਕਿ ਖੁਦਾ ਮੁਹੱਬਤ ਹੈ ਤੇ ਖੁਦਾ ਆਪਣੇ ਲੋਕਾਂ ਨਾਲ ਮੁਹੱਬਤ ਰੱਖਦਾ ਹੈ। ਸਾਥੀਓ, ਯਹੋਨਾ ਰਸੂਲ ਨੇ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਵਿੱਚ 5 ਕਿਤਾਬਾਂ ਲਿਖੀਆਂ ਨੇ। ਪਹਿਲੀ ਕਿਤਾਬ ਯਹੋਨਾ ਦੀ ਅੰਜੀਲ, ਫਿਰ 3 ਖਤ ਤੇ 5ਵੀਂ ਕਿਤਾਬ ਮੁਕਾਸ਼ਵਾ ਦੀ ਕਿਤਾਬ ਹੈ। ਸਾਥੀਓ, ਯਹੋਨਾ ਦੀ ਅੰਜੀਲ ਦੂਜੀ ਅੰਜੀਲਾਂ ਤੋਂ ਇਸ ਲਈ ਫਰਕ ਹੈ ਜਾਂ ਮੁਖਤਲਿਫ ਹੈ ਕਿਉਂਕਿ ਇਸ ਅੰਜੀਲ ਵਿੱਚ ਯਿਸੂ ਮਸੀਹ ਦੇ ਮੌਜਜ਼ਿਆਂ ਦੀ ਬਜਾਏ ਮੌਜਜ਼ਿਆਂ ਦੇ ਬਾਅਦ ਹੋਣ ਵਾਲੀ ਬਹਿਸੋ ਤਕਰਾਰ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਔਰ ਫਿਰ ਅਸੀਂ ਵੇਖਦੇ ਕਿ ਇਸ ਅੰਜੀਲ ਵਿੱਚ ਹੀ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ ਕਿ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਦੇ ਪੈਰਾਂ ਨੂੰ ਧੋਤਾ, ਜਿਹਦੇ ਤੋਂ ਖੁਦਾਵੰਦ ਯਿਸੂ ਮਸੀਹ ਦੀ ਹਲੀਮੀ ਫਰੋਤਨੀ ਜ਼ਾਹਿਰ ਹੁੰਦੀ ਹੈ। ਸਾਥੀਓ, ਯਹੋਨਾ ਦੀ ਅੰਜੀਲ ਵਿੱਚ ਖੁਦਾਵੰਦ ਯਿਸੂ ਮਸੀਹ ਨੂੰ ਬਤੌਰ ਖੁਦਾ ਦਾ ਬੇਟਾ ਪੇਸ਼ ਕੀਤਾ ਗਿਆ ਹੈ। ਇਸ ਲਈ ਅਸੀਂ ਵੇਖਦੇ ਹਾਂ ਕਿ ਯਹੋਨਾ ਦੀ ਅੰਜੀਲ ਵਿੱਚ ਮਸੀਹ ਦੇ ਮੁਜੱਸਮ ਹੋਣ ਨੂੰ ਬਿਆਨ ਕੀਤਾ ਗਿਆ ਹੈ, ਉਹਦੀ ਅਲੂਹੀਅਤ ਦੇ ਬਾਰੇ ਦੱਸਿਆ ਗਿਆ ਹੈ, ਮੁਜੱਸਮ ਹੋਣ ਤੋਂ ਪਹਿਲਾਂ ਯਿਸੂ ਮਸੀਹ ਦੇ ਕੰਮ ਦੇ ਬਾਰੇ ਦੱਸਿਆ ਗਿਆ ਹੈ। ਫਿਰ ਅਸੀਂ ਯਹੋਨਾ ਦੀ ਅੰਜੀਲ ਵਿੱਚ ਯਿਸੂ ਮਸੀਹ ਦੀ ਜ਼ਮੀਨੀ ਖਿਦਮਤ ਬਾਰੇ ਪੜ੍ਹਨੇ ਆ ਕਿ ਉਹਨੇ ਕਿਸ ਤਰ੍ਹਾਂ ਇਸ ਜ਼ਮੀਨ ਤੇ ਕੰਮ ਕੀਤਾ। ਯਹੋਨਾ ਦੀ ਅੰਜੀਲ ਵਿੱਚ ਅਸੀਂ ਯਹੂਦੀਆ ਤੇ ਗਲੀਲ ਵਿੱਚ ਯਿਸੂ ਮਸੀਹ ਦੀ ਖਿਦਮਤ, ਯਰੂਸ਼ਲਮ ਵਿੱਚ ਯਿਸੂ ਮਸੀਹ ਦੀ ਖਿਦਮਤ, ਯਰੂਸ਼ਲਮ ਵਿੱਚ ਫੱਕੀਆਂ ਤੇ ਫਰੀਸੀਆਂ ਦੇ ਨਾਲ ਬਹਿਸੋ ਤਕਰਾਰ, ਫਿਰ ਯਿਸੂ ਮਸੀਹ ਦਾ ਲਾਜ਼ਰ ਨੂੰ ਜ਼ਿੰਦਾ ਕਰਨਾ, ਆਪਣੇ ਸ਼ਾਗਿਰਦਾਂ ਦੇ ਪੈਰਾਂ ਨੂੰ ਧੋਣਾ, ਬਾਗ ਗਸਮਨੀ ਵਿੱਚ ਯਿਸੂ ਮਸੀਹ ਦਾ ਆਉਣਾ, ਯਿਸੂ ਮਸੀਹ ਦਾ ਫਿਰ ਪਕੜਵਾਇਆ ਜਾਣਾ, ਮਸਲੂਬ ਕੀਤਾ ਜਾਣਾ, ਜ਼ਿੰਦਾ ਹੋਣਾ ਤੇ ਸ਼ਾਗਿਰਦਾਂ ਨੂੰ ਜ਼ਿੰਦਾ ਹੋਣ ਦੇ ਬਾਅਦ ਨਜ਼ਰ ਆਉਣਾ, ਇਹ ਤਮਾਮ ਗੱਲਾਂ ਅਸੀਂ ਯਹੋਨਾ ਦੀ ਅੰਜੀਲ ਵਿੱਚ ਪਾਉਂਦੇ ਹਾਂ। ਸੋ ਸਾਥੀਓ, ਯਹੋਨਾ ਦੀ ਅੰਜੀਲ ਵਿੱਚ ਯਿਸੂ ਮਸੀਹ ਨੂੰ ਦੁਨੀਆਂ ਦਾ ਨੂਰ, ਕਲਾਮ, ਮੁਜੱਸਮ, ਮੁਹੱਬਤ, ਗਵਾਹ, ਔਰ ਫਿਰ ਯਿਸੂ ਮਸੀਹ ਨੂੰ ਖੁਦਾ ਦਾ ਬਰਾ ਕਿਹਾ ਗਿਆ ਵੇ। ਸੋ ਯਹੋਨਾ ਦੀ ਅੰਜੀਲ ਵਿੱਚ ਸਾਡੇ ਲਈ ਖਾਸ ਪੈਗਾਮ ਪਾਇਆ ਜਾਂਦਾ ਹੈ। ਯਹੋਨਾ ਦੀ ਅੰਜੀਲ ਸਾਨੂੰ ਯਿਸੂ ਮਸੀਹ ਦੇ ਬਾਰੇ ਦੱਸਦੀ ਹੈ। ਯਹੋਨਾ ਦੀ ਅੰਜੀਲ ਸਾਡੀ ਹੌਸਲਾ ਅਫਜ਼ਾਈ ਕਰਦੀ ਹੈ ਤੇ ਸਾਨੂੰ ਇਸ ਗੱਲ ਦੇ ਲਈ ਕਾਇਲ ਕਰਦੀ ਹੈ ਕਿ ਅਸੀਂ ਯਿਸੂ ਮਸੀਹ ਨੂੰ ਖੁਦਾ ਦਾ ਬੇਟਾ ਕਬੂਲ ਕਰੀਏ, ਉਹਦੇ ਤੇ ਇਮਾਨ ਲਿਆਈਏ ਤੇ ਉਹਦੇ ਵਸੀਲੇ ਤੋਂ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਸੋ ਆਓ ਸਾਥੀਓ, ਅੱਜ ਅਸੀਂ ਯਹੋਨਾ ਦੀ ਅੰਜੀਲ ਦੇ ਪੈਗਾਮ ਨੂੰ ਕਬੂਲ ਕਰੀਏ, ਇਸ ਅੰਜੀਲ ਦਾ, ਇਸ ਕਿਤਾਬ ਦਾ ਮੁਤਾਲਾ ਕਰੀਏ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਯਿਸੂ ਮਸੀਹ ਦੇ ਬਾਰੇ ਜਾਣੀਏ ਤੇ ਯਿਸੂ ਮਸੀਹ ਨੂੰ ਆਪਣਾ ਨਿਜਾਤ ਰਹਿੰਦਾ ਕਬੂਲ ਕਰਦੇ ਹੋਇਆਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਆਖਰ ਵਿੱਚ ਮੈਂ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ, ਜਿਹੜੀ ਕਿ ਖੁਦਾ ਦੀ ਖਾਦਮਾ ਸੀ, ਜਿਨ੍ਹਾਂ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਖੁਦਾ ਦੀ ਹਦਾਇਤ ਨਾਲ, ਖੁਦਾ ਦੇ ਰੂਦ ਨਾਲ ਇਹ ਗੱਲ ਕਹੀ ਕਿ ਉਹ ਜਿਹੜੇ ਦੂਜਿਆਂ ਨੂੰ ਨੂਰ ਬਖਸ਼ਣ ਦੀ ਕੋਸ਼ਿਸ਼ ਕਰਦੇ ਨੇ, ਖੁਦਾ ਉਹਨਾਂ ਨੂੰ ਬਰਕਤ ਦਿੰਦਾ ਹੈ, ਰਹਿਮਤ ਦੀ ਬਾਰਿਸ਼ ਹੋਏਗੀ, ਜਿਹੜਾ ਦੂਜਿਆਂ ਨੂੰ ਪਾਣੀ ਦਿੰਦਾ ਹੈ ਖੁਦ ਵੀ ਪਾਣੀ ਪੀਏਗਾ। ਰੂਹਾਂ ਨੂੰ ਬਚਾਉਣ ਦਾ ਕੰਮ ਤੇ ਖੁਦਾ ਖੁਦ ਵੀ ਕਰ ਸਕਦਾ ਸੀ, ਉਹਨੂੰ ਸਾਡੀ ਮਦਦ ਦੀ ਕੋਈ ਜ਼ਰੂਰਤ ਨਹੀਂ ਸੀ। ਪਰ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਿਰਤ ਸਾਡੇ ਨਿਜਾਤ ਰਹਿੰਦਾ ਦੇ ਵਾਂਗੂ ਹੋਏ ਤੇ ਫਿਰ ਸਾਡੇ ਲਈ ਲਾਜ਼ਮ ਹੈ ਕਿ ਅਸੀਂ ਉਹਦੇ ਕੰਮ ਵਿੱਚ ਸ਼ਰੀਕ ਹੋ ਜਾਈਏ, ਉਹਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਦੇ ਲਈ, ਯਾਨੀ ਨਿਜਾਤ ਯਾਫਤਾ ਰੂਹਾਂ ਦੀ ਖੁਸ਼ੀ ਨੂੰ ਵੇਖਣ ਦੇ ਲਈ ਨਿਜਾਤ ਦੇ ਕੰਮ ਵਿੱਚ ਸ਼ਾਮਿਲ ਹੋਣਾ ਬੜਾ ਜ਼ਰੂਰੀ ਹੈ। ਸੋ ਸਾਥੀਓ, ਆਓ ਅਸੀਂ ਵੀ ਯਹੋਨਾ ਰਸੂਲ ਦੇ ਵਾਂਗੂ ਦੂਜਿਆਂ ਤੱਕ ਮਸੀਹ ਦੀ ਰੋਸ਼ਨੀ ਨੂੰ ਪਹੁੰਚਾਈਏ ਤਾਂ ਕਿ ਅਸੀਂ ਖੁਦਾ ਕੋਲੋਂ ਬਰਕਤ ਪਾਈਏ। ਰੂਹਾਂ ਨੂੰ ਬਚਾਉਣ ਦਾ ਕੰਮ ਤੇ ਖੁਦਾ ਖੁਦ ਵੀ ਕਰ ਸਕਦਾ ਸੀ, ਪਰ ਖੁਦਾਮਦ ਖੁਦਾ ਨੇ ਉਹਨਾਂ ਲੋਕਾਂ ਦਾ ਚੁਣਾਅ ਕੀਤਾ ਜਿਨ੍ਹਾਂ ਵਿੱਚ ਕਮਜ਼ੋਰੀਆਂ, ਖਾਮੀਆਂ ਪਾਇਆ ਜਾਂਦੀਆਂ ਸਨ। ਪਰ ਇਹਦੇ ਬਾਵਜੂਦ ਅਸੀਂ ਵੇਖਦੇ ਹਾਂ ਕਿ ਖੁਦਾਮਦ ਨੇ ਉਹਨਾਂ ਨੂੰ ਆਪਣੀ ਖਿਦਮਤ ਦੇ ਲਈ, ਆਪਣੇ ਕੰਮ ਦੇ ਲਈ ਇਸਤੇਮਾਲ ਕੀਤਾ ਤੇ ਉਹਨਾਂ ਦੀ ਕਮਜ਼ੋਰੀਆਂ ਤੋਂ, ਖਾਮੀਆਂ ਤੋਂ ਆਪਣੇ ਜਲਾਲ ਨੂੰ, ਆਪਣੇ ਜ਼ੋਰ ਨੂੰ ਜ਼ਾਹਿਰ ਕੀਤਾ। ਸੋ ਅਸੀਂ ਵੀ ਯਹੋਨਾ ਰਸੂਲ ਦੇ ਵਾਂਗੂ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸੀਏ ਤੇ ਯਿਸੂ ਮਸੀਹ ਨੂੰ ਜਾਣੀਏ, ਕਿਉਂਕਿ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਸਾਥੀਓ, ਖੁਦਾ ਸਾਡਾ ਖੁਦਾ ਸਾਡੇ ਨਾਲ ਪਿਆਰ ਕਰਦਾ ਹੈ, ਮੁਹੱਬਤ ਕਰਦਾ ਹੈ, ਇਸ ਲਈ ਅਸੀਂ ਵਿਖਣਿਆ ਕਿ ਉਹਨੇ ਮੁਖਤਲਿਫ ਆਪਣੇ ਲੋਕਾਂ ਨੂੰ ਚੁਣਿਆ ਤਾਂ ਕਿ ਉਹਦੇ ਕਲਾਮ ਨੂੰ ਇੱਕ ਕਿਤਾਬ ਵਿੱਚ ਲਿਖ ਸਕਣ। ਸੋ ਯਹੋਨਾ ਨੇ ਵੀ ਯਿਸੂ ਮਸੀਹ ਦੇ ਲਈ ਅੰਜੀਲ ਲਿਖੀ। ਯਹੋਨਾ ਦੀ ਅੰਜੀਲ ਵਿੱਚ ਅਸੀਂ ਯਿਸੂ ਮਸੀਹ ਦੇ ਬਾਰੇ ਪੜ੍ਹਨੇ ਆ, ਯਿਸੂ ਮਸੀਹ ਦੇ ਬਾਰੇ ਜਾਣਨ ਵਾਲੇ ਬਣਨੇ ਆ। ਸੋ ਅਸੀਂ ਇਸ ਅੰਜੀਲ ਦਾ, ਇਸ ਕਿਤਾਬ ਦਾ ਜ਼ਰੂਰ ਮੁਤਾਲਾ ਕਰੀਏ ਤਾਂ ਕਿ ਅਸੀਂ ਆਪਣੇ ਈਮਾਨ ਵਿੱਚ ਮਜ਼ਬੂਤ ਹੁੰਦੇ ਹੋਏ ਹਾਂ, ਤਰੱਕੀ ਪਾਉਂਦੇ ਹੋਏ ਹਾਂ, ਖੁਦਾਵੰਦ ਯਿਸੂ ਮਸੀਹ ਨੂੰ ਬਿਹਤਰ ਤੌਰ ਨਾਲ ਜਾਣ ਸਕੀਏ ਤੇ ਉਹਦੇ ਕੋਲੋਂ ਬਰਕਤ ਤੇ ਬਰਕਤ ਪਾ ਸਕੀਏ। ਸੋ ਆਓ ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਅੱਗੇ ਇਸ ਅੰਜੀਲ ਦੇ ਲਈ, ਇਸ ਖੁਸ਼ਖਬਰੀ ਦੇ ਲਈ ਸ਼ੁਕਰ ਅਦਾ ਕਰੀਏ ਤੇ ਉਹਦੇ ਅੱਗੇ ਇਹ ਦੁਆ ਕਰੀਏ ਕਿ ਉਹ ਸਾਨੂੰ ਹਿੰਮਤ ਤਾਕਤ ਦੇਵੇ ਤਾਂ ਕਿ ਅਸੀਂ ਇਸ ਅੰਜੀਲ ਦਾ ਮੁਤਾਲਾ ਕਰਦੇ ਹੋਏ ਹਾਂ ਈਮਾਨ ਵਿੱਚ ਮਜ਼ਬੂਤ ਹੋਈਏ ਤੇ ਇਸ ਮਸੀਹ ਨੂੰ ਕਬੂਲ ਕਰਕੇ ਨਜਾਤ ਪਾਈਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਅੱਜ ਅਸਾਂ ਯਹੋਨਾ ਦੀ ਅੰਜੀਲ ਦੇ ਬਾਰੇ ਜਾਣੀਏ ਕਿ ਇਸ ਕਿਤਾਬ ਵਿੱਚ ਸਾਡੇ ਲਈ ਕੀ ਪੈਗਾਮ ਪਾਇਆ ਜਾਂਦਾ ਹੈ। ਐ ਖੁਦਾਵੰਦ, ਫਜ਼ਲ ਦੇ ਕੇ ਅਸੀਂ ਤੇਰੇ ਕਲਾਮ ਦਾ ਮੁਤਾਲਾ ਕਰੀਏ ਤਾਂ ਕਿ ਅਸੀਂ ਤੇਰੀ ਮੁਹੱਬਤ ਤੋਂ ਵਾਕਿਫ ਹੋਈਏ। ਅਸੀਂ ਜਾਣੀਏ ਕਿ ਤੂੰ ਸਾਡੇ ਨਾਲ ਮੁਹੱਬਤ ਕਰਨਾ ਹੈ ਤੇ ਤੂੰ ਇਹ ਚਾਹਨਾ ਹੈ ਕਿ ਅਸੀਂ ਇਸ ਮੁਸੀਬਤ ਮਾਂ ਲਿਆ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਐ ਖੁਦਾਵੰਦ, ਸਾਡੇ ਤੇ ਆਪਣਾ ਫਜ਼ਲ ਅਤਾ ਫਰਮਾ, ਮਦਦ ਤੇ ਰਹਿਨਮਾਈ ਕਰ ਤਾਂ ਕਿ ਅਸੀਂ ਤੇਰੇ ਕਲਾਮ ਦਾ ਮੁਤਾਲਾ ਕਰਦੇ ਹੋਏ ਹਾਂ ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਤਾਂ ਕਿ ਤੇਰੇ ਕੋਲੋਂ ਬਰਕਤ ਤੇ ਬਰਕਤ ਪਾਉਣ ਵਾਲ ਬਣੀਏ। ਇਸ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਇਸ ਮੁਸੀਬਤ ਦੇ ਨਾਂ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।